ਦਰਸ਼ਨ ਪਰਸੇ ਹਨ। समाकाय गुरुद्वारा दीवान अस्थान मंजी साहब तो जो अज हरी दे मंदिर विचों पोथी परमेश्वर के थान विचों आवाजा आया है श्री मुख वाक सानू प्राप्त होया है उसकी विचार अपन मन बिरतिया एकागर करो रस्मा पवित्र कर दे एक बार सारे उच्चारण करो जी सतना ਸਿਧਾਂਤ ਇਹ ਹੈ ਕਿ ਦੁੱਖ ਦੇਣ ਵਾਲਾ ਤੇ ਸੁੱਖ ਦੇਣ ਵਾਲਾ ਇੱਕੋ ਹੀ ਹੈ। ਇਹ ਸਭ ਉਹਦੀ ਰਜ਼ਾ ਹੈ, ਉਹਦਾ ਪਾਣਾ, ਉਹਦਾ ਹੁਕਮ ਹੈ। ਇੱਕ ਨਾ ਦੁੱਖ ਭੋਗ ਸਭ ਮਾਰ, ਇਹ ਭੇਦਾਤ ਤੇਰੀ ਦਾਤਾਰ। ਰੱਬ ਇੱਕ ਹੈ। ਹੁਣ ਜਦੋਂ ਅਸੀਂ ਰੱਬ ਵੱਖਰੇ ਕਰ ਲਏ ਤੇ ਫਿਰ ਸਾਰਾ ਵੱਖਰੇਵਾਂ ਹੀ ਮੁੱਢੇ ਹੀ ਸ਼ੁਰੂ ਹੋ ਗਿਆ। ਹੁਣ ਅੱਗੋਂ ਜਾ ਕੇ ਅਸੀਂ ਨਹੀਂ ਜੀ ਇਹਨੂੰ ਇਕੱਠਾ ਕਰੋ ਜੀ, ਇਕੱਠਾ ਕੀ ਕਰੋਗੇ, ਲੋਕਾਂ ਨੂੰ ਇਕੱਠੇ ਕਰੋਗੇ ਤੁਸੀਂ? ਰੱਬ ਨੂੰ ਇਕੱਠਾ ਕਰ ਲਓ, ਸਭ ਇਕੱਠੇ ਹੋ ਜਾਣਗੇ। ਅਸੀਂ ਥੱਲੋਂ ਪਰਜਾ ਇਕੱਠੀ ਕਰਨ ਤੁਰਦੇ ਹਾਂ। ਕਦੇ ਕੋਈ ਕਹਿੰਦਾ ਜੀ ਕੋਈ ਚੀਨੀ ਹਿੰਦੂ ਭਾਈ ਭਾਈ, ਕੋਈ ਕਹਿੰਦਾ ਜੀ ਹਿੰਦੂ ਸਿੱਖ ਭਾਈ ਭਾਈ, ਕੋਈ ਕਹਿੰਦਾ ਜੀ ਹਿੰਦੂ ਮੁਸਲਮਾਨ ਭਾਈ ਭਾਈ। ਹੁਣ ਇਹ ਏਦਾਂ ਲੱਗਦਾ ਜਿੱਦਾਂ ਸ਼ਾਇਦ ਇਹ ਕੁਛ ਰਾਜਨੀਤਿਕ ਜੇ ਸਲੋਗਨ ਨੇ, ਕਿਉਂਕਿ ਧਰਮ ਦਾ ਤਾਂ ਪਾਠ ਹੀ ਬੜਾ ਵਧੀਆ ਸੀ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ, ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਅੱਲਾ ਦੇ ਨੂਰ ਤੋਂ ਆਪਾਂ ਪੈਦਾ ਹੋਏ ਹਾਂ, ਸਾਡਾ ਤਾਂ ਪਰਿਵਾਰ ਹੀ ਇੱਕ ਹੈ। ਪਰਮਾਤਮਾ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਤੇ ਹੈ। ਹੁਣ ਇਹਦੇ ਵਿੱਚ ਅਸੀਂ ਵੀ ਬਰਾਬਰ ਖੜੇ ਹੋ ਗਏ ਆ ਕੇ। ਤੁਸੀਂ ਵੇਖਿਆ ਹੋਣਾ ਹੈ ਕੋਈ ਬੰਦਾ ਨੰਗੇ ਸਿਰ ਗੁਰਦੁਆਰੇ ਆਵੇ, ਕੋਈ ਬੰਦਾ ਨਸ਼ੇ ਦਾ ਸੇਵਨ ਕਰਕੇ ਗੁਰਦੁਆਰੇ ਆਵੇ, ਕੋਈ ਬੰਦਾ ਜਰਾਬਾਂ ਪਾ ਕੇ ਗੁਰਦੁਆਰੇ ਆਵੇ, ਅਸੀਂ ਬਹੁਤ ਗੁੱਸਾ ਕਰਦੇ ਹਾਂ, ਕਈ ਵਾਰੀ ਕੁੱਟਦੇ ਮਾਰਦੇ ਵੀ ਹਾਂ। ਇੱਕ ਪੱਖ ਤੇ ਠੀਕ ਹੈ ਕਿ ਜਿਹੜੀ ਗੁਰਦੁਆਰੇ ਦੀ ਪਵਿੱਤਰਤਾ ਦਾ ਜਿਹੜਾ ਮਰਿਆਦਾ ਦਾ ਨਿਯਮ ਹੈ ਉਹਦੀ ਅਵੱਗਿਆ, ਉਹਦੀ ਉਲੰਘਣਾ ਕੋਈ ਕਿਉਂ ਕਰੇ ਭਾਈ। ਪਰ ਇਹਦੇ ਇੱਕ ਦੂਸਰਾ ਪੱਖ ਹੈ ਕਿ ਕੀ ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਮਨਾ ਹੈ? ਕਿ ਗੁਰਦੁਆਰੇ ਤੋਂ ਬਾਹਰ ਸ਼ਰਾਬ ਪੀਣੀ ਜਾਇਜ਼ ਹੈ? ਉਹਦੀ ਪਰਮਿਸ਼ਨ ਹੈ? ਗੁਰਦੁਆਰੇ ਵਿੱਚ ਨੰਗੇ ਸਿਰ ਆਉਣਾ ਪਾਪ ਹੈ ਤੇ ਕੀ ਬਾਹਰ ਨੰਗੇ ਸਿਰ ਫਿਰਨਾ ਇਹਦੀ ਕੋਈ ਆਜ਼ਾਦੀ ਹੈ ਸਾਨੂੰ? ਹੁਣ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ ਹੈਗਾ, ਕਿਉਂਕਿ ਅਸੀਂ ਜਿੱਦਾਂ ਬਜ਼ੁਰਗ ਜੇ ਹੋ ਜਾਂਦੇ ਨਾ, ਇੱਦਾਂ ਦੇ ਹੋ ਗਏ ਅਸੀਂ। ਜਿਹੜੇ ਕੰਮ ਗੁਰਦੁਆਰੇ ਵਿੱਚ ਗਲਤ ਨੇ ਚੇਤਾ ਰੱਖਣਾ, ਉਹ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਵੀ ਗਲਤ ਨੇ। ਜਿਹੜੀਆਂ ਗੱਲਾਂ ਗੁਰਦੁਆਰੇ ਵਿੱਚ ਨਜਾਇਜ਼ ਨੇ, ਵਾਜਬ ਨਹੀਂ ਨੇ, ਪ੍ਰਵਾਨ ਨਹੀਂ ਹੈ, ਉਹ ਬਾਹਰ ਵੀ ਗੱਲਾਂ ਗਲਤ ਨੇ। ਹੁਣ ਸਾਨੂੰ ਹੁਕਮ ਤਾਂ ਇਹ ਸੀ ਕਿ ਤੁਸੀਂ ਘਰ ਘਰ ਅੰਦਰ ਧਰਮਸ਼ਾਲਾ, ਕਿ ਜਦੋਂ ਬੰਦਾ ਤੁਹਾਡੇ ਘਰ ਆਵੇ ਤੇ ਉਹਨੂੰ ਇੰਜ ਲੱਗੇ ਵੀ ਮੈਂ ਜੋੜਾ ਉਤਾਰ ਦਿਆ ਜੀ, ਘਰ ਦਾ ਵਾਤਾਵਰਣ ਏਦਾਂ ਦਾ ਹੋਣਾ ਚਾਹੀਦਾ ਸੀ। ਪਰ ਅਸੀਂ ਗੁਰਦੁਆਰੇ ਦਾ ਵਾਤਾਵਰਣ ਏਦਾਂ ਦਾ ਬਣਾ ਦਿੱਤਾ ਵੀ ਮਤਲਬ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ, ਉੱਥੇ ਅਸੀਂ ਬਹਿ ਜਾਂਦੇ ਹਾਂ, ਉੱਥੇ ਸਭ ਕੁਛ ਅਸੀਂ ਕਰੀ ਜਾਂਦੇ ਹਾਂ। ਅੰਗਰੇਜ਼ੀ ਦੀ ਇੱਕ ਕਹਾਵਤ ਸੀਗੀ ਕਿ ਜਿੰਨਾ ਚਰਚ ਦੇ ਨੇੜੇ ਬੰਦਾ ਗਿਆ ਉਹਨਾਂ ਗੋਡ ਤੋਂ ਦੂਰ ਚਲਾ ਗਿਆ। ਅਸੀਂ ਗੁਰਦੁਆਰੇ ਦੇ ਨੇੜੇ ਚਲੇ ਗਏ, ਰੱਬ ਤੋਂ ਦੂਰ ਚਲੇ ਗਏ। ਨਹੀਂ, ਤੁਹਾਨੂੰ ਇਹ ਵੀ ਮੰਨਣਾ ਪੈਣਾ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਹੈ। ਦੁਕਾਲਮ ਪ੍ਰਣਾਸ਼ੀ ਦਿਆਲਮ ਸਰੂਪੇ ਸਦਾ ਅੰਗ ਸੰਗੇ ਅਪੰਗਮ ਬਿਪੂਤੇ। ਔਰ ਇਹ ਵੀ ਮੰਨਣਾ ਪੈਣਾ ਹੈ ਕਿ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇਹ ਵੀ ਮੰਨਣਾ ਪੈਣਾ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਕ। ਸਾਨੂੰ ਰਾਜਨੀਤਿਕ ਸਲੋਗਨ ਨਹੀਂ ਬੋਲਣੇ ਚਾਹੀਦੇ। ਸਾਡੇ ਕੋਲ ਤਾਂ ਉਸ ਤੋਂ ਵੱਡੇ ਪਾਠ ਨੇ, ਏਕ ਪਿਤਾ ਏਕ ਸਕੇ ਹਮਦਾਰਕ। ਫਿਰ ਤੀਸਰਾ ਹੈ ਕਿ ਇਹੋ ਜਿਹਾ ਰੱਬ ਜਿਹੜਾ ਇੱਕ ਔਰ ਇੱਕ ਥਾਂ ਤੇ ਨਹੀਂ ਹੈ, ਜਿਹੜਾ ਸਾਰੀਆਂ ਥਾਵਾਂ ਤੇ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਇਹ ਤੁਹਾਨੂੰ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲੇਗਾ। ਗੱਲ ਖਤਮ ਹੋ ਗਈ। ਹੁਣ ਗੁਰੂ ਬਣਨ ਵਾਸਤੇ ਤੁਹਾਨੂੰ ਅਸੀਂ ਯਾਤਰਾ ਕਰਾਵਾਂਗੇ, ਗੁਰੂ ਬਣੋ, ਗੁਰੂ ਵਾਲੇ ਬਣੋਗੇ, ਅਸੀਂ ਤੁਹਾਨੂੰ ਗੁਰਦੁਆਰੇ ਬੰਪਰ ਦੇਵਾਂਗੇ, ਇਹ ਗੱਲਾਂ ਖਤਮ ਹੋ ਜਾਣਗੀਆਂ। ਉਦੋਂ ਮਿਲੇਗਾ ਹੀ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ, ਤੇ ਕਿਰਪਾ ਗੁਰੂ ਤੋਂ ਬਿਨਾਂ ਕਿਵੇਂ ਹੋ ਸਕਦੀ ਹੈ? ਗਰੀਬ ਨੂੰ ਤਾਂ ਗੁਰੂ ਦੀ ਕਿਰਪਾ ਨਹੀਂ ਹੋ ਸਕਦੀ ਨਾ। ਕਿਰਪਾ ਵਾਸਤੇ ਗੁਰੂ ਵਾਲੇ ਬਣਨਾ ਤੁਹਾਨੂੰ ਲਾਜ਼ਮੀ ਹੋ ਜਾਏਗਾ। ਹਰ ਸਿੱਖ ਦਾ ਗੁਰੂ ਵਾਲੇ ਹੋਣਾ ਇਹ ਇੱਕ ਬੰਧਾਨ ਹੋ ਜਾਏਗਾ। ਜਿੱਦਣ ਤੁਸੀਂ ਮੰਨ ਲਵੋਗੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਵੇਖੋ ਗੁਰ ਪ੍ਰਸ਼ਾਦ ਦੀ ਸਮਝ ਆਈ ਤੁਹਾਨੂੰ, ਜਿਵੇਂ ਪਕੜਾ ਪ੍ਰਸ਼ਾਦ ਕਹਿੰਦੇ ਆ। ਅਮਰੀਕਾ ਕਨੇਡਾ ਬੰਦਾ ਕਹਿੰਦਾ ਤੂੰ ਜਦੋਂ ਗੁਰਦੁਆਰੇ ਜਾਵੇਂ ਤੇ ਮੇਰੇ ਲਈ ਵੀ ਪ੍ਰਸ਼ਾਦ ਲੈ ਕੇ ਆਵੀ, ਉਹ ਪ੍ਰਸ਼ਾਦ ਹੈ, ਇਹ ਪ੍ਰਸਾਦ ਹੈ, ਕਿਰਪਾ। ਜਦੋਂ ਸਾਨੂੰ ਕਿਰਪਾ ਦੀ ਸਮਝ ਆ ਗਈ ਤੇ ਫਿਰ ਅਸੀਂ ਪ੍ਰਸ਼ਾਦ ਤੋਂ ਅੱਗੇ ਚੱਲਾਂਗੇ। ਇਹ ਵੀ ਪੁੱਛਾਂਗੇ ਵੀ ਜੇ ਦਰਬਾਰ ਸਾਹਿਬ ਆਏ ਹੁਣ ਪੁੱਛਦੇ ਨਾ ਵੀ ਪ੍ਰਸ਼ਾਦ ਕਿੱਥੋਂ ਮਿਲਦਾ ਹੈ, ਸਰੋਪਾ ਕਿੱਥੋਂ ਮਿਲਦਾ ਹੈ, ਫਿਰ ਸਾਨੂੰ ਪੁੱਛਣਾ ਪੈਗਾ ਕਿਰਪਾ ਕਿੱਥੋਂ ਮਿਲਦੀ ਹੈ। ਉਹ ਕਹਿਣਗੇ ਜੀ ਫਿਰ ਤਾਂ ਤੁਸੀਂ ਪੰਜ ਪਿਆਰਿਆਂ ਦੇ ਸਨਮੁੱਖ ਹਾਜ਼ਰ ਹੋਵੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ, ਉੱਥੋਂ ਗੁਰ ਮੰਤਰ ਮੂਲ ਮੰਤਰ ਲਵੋ, ਆਪੇ ਗੁਰੂ ਦੀ ਕਿਰਪਾ ਦੇ ਬੂਹੇ ਖੁੱਲ ਜਾਣਗੇ। ਕਿਉਂਕਿ ਫਿਰ ਤੁਹਾਨੂੰ ਉਹਦੀ ਕਮਾਈ ਵੀ ਕਰਨੀ ਪਊਗੀ। ਹੁਣ ਤਾਂ ਸਾਡਾ ਸਿੱਧਾ ਸਿੱਧਾ ਜਿਹਾ ਹਿਸਾਬ ਹੈ ਨਾ ਵੀ ਬੇਬੇ ਕਾਕੇ ਨੇ ਅੰਮ੍ਰਿਤ ਛਕਿਆ ਸੀ, ਮੇਰੇ ਪੁੱਤ ਬੜਾ ਹੀ ਪੱਕਾ ਹੀ ਕੁਰਬਾਨ ਨਹੀਂ ਲਾਉਂਦਾ। ਪੁੱਛੋ ਬਾਕੀ ਕੋਈ ਬੇਬੇ ਪਾਠ ਪੂਜਾ ਕੋਈ ਹੋਰ ਬੇਬੇ ਕੋਈ ਸੰਗਤ ਸੇਵਾ ਕੋਈ ਨਾ, ਉਹ ਬਸ ਇੱਕੋ ਹੀ ਗੱਲ ਕਹੀ ਜਾਂਦੀ ਵੀ ਕੁਰਬਾਨ ਨਹੀਂ ਲਾਉਂਦਾ। ਇਹ ਸਿਰਫ ਕੱਟੜਤਾ ਦਾ ਇੱਕ ਪੱਖ ਹੈ। ਤੇ ਜਦੋਂ ਤੁਸੀਂ ਮਰਿਆਦਾ ਦੀ ਗੱਲ ਕਰੋਗੇ ਤੇ ਫਿਰ ਇਹ ਇੱਕ ਸਧਾਰਨ ਗੱਲ ਹੋਏਗੀ ਵੀ ਜਦੋਂ ਕਿਰਪਾਨ ਉਤਾਰਨੀ ਹੀ ਨਹੀਂ ਤੇ ਨਹੀਂ ਲਾਉਂਦੇ ਵੀ ਇਹ ਕਿਹੜੀ ਵੱਡੀ ਗੱਲ ਹੋ ਗਈ। ਜੇ ਆਪਾਂ ਕਹੀਏ ਜੀ ਉਹ ਝੂਠ ਨਹੀਂ ਬੋਲਦਾ, ਪਰ ਆਪਾਂ ਨੂੰ ਏਦਾਂ ਲੱਗਦਾ ਵੀ ਆਪਾਂ ਬੜੀ ਵੱਡੀ ਗੱਲ ਕਰ ਦਿੱਤੀ ਹੈ। ਕੀ ਝੂਠ ਬੋਲ ਸਕਦਾ ਸੀ ਵੈਸੇ? ਨਾ। ਹਾਂ, ਇਹ ਗੱਲ ਜ਼ਰੂਰ ਹੋਣੀ ਚਾਹੀਦੀ ਸੀ ਕਿ ਉਹ ਝੂਠ ਬੋਲਦਾ ਹੈ। ਉਹ ਝੂਠ ਨਹੀਂ ਬੋਲਦਾ, ਇਹ ਮਤਲਬ ਕਿਹੜਾ ਕੱਦੂ ਚ ਤੀਰ ਮਾਰਦਾ ਰੋਜ਼ ਸਵੇਰੇ ਉੱਠ ਕੇ? ਉਹ ਜਦੋਂ ਬੋਲਣਾ ਸੱਚ ਸੀ ਤੇ ਝੂਠ ਦਾ ਸਾਨੂੰ ਕਿਉਂ ਮਤਲਬ ਸਹਾਰਾ ਲੈਣਾ ਪਿਆ? ਗੱਲ ਇਹ ਹੈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜਿੱਥੇ ਸੱਚ ਬੋਲਣ ਦਾ ਪਾਠ ਸੀ ਉੱਥੇ ਸਾਨੂੰ ਇੱਥੇ ਜਾ ਕੇ ਵਡਿਆਈ ਕਰਨੀ ਪੈਂਦੀ ਵੀ ਝੂਠ ਨਹੀਂ ਬੋਲਦਾ। ਵੀ ਪੁੱਛੋ ਬੇਬੇ ਸੱਚ ਦੇ ਨੇੜੇ ਤੇੜੇ ਵੀ ਹੈਗਾ ਕਿ ਨਹੀਂ ਹੈਗਾ? ਸੱਚ ਬੋਲਣ ਦਾ ਹੁਕਮ ਹੈ ਤੁਹਾਨੂੰ, ਕਿਉਂਕਿ ਤੁਹਾਡਾ ਗੁਰੂ ਜਿਹੜਾ ਉਹ ਸੱਚ ਸੁਣਾਏ ਸੀ, ਸੱਚ ਕੀ ਬੋਲਦਾ। ਤੇ ਸੱਚ ਬੋਲਣ ਲਈ ਤੁਹਾਨੂੰ ਬਾਬਰ ਨੂੰ ਜਾਬਰ ਕਹਿਣਾ ਪੈਣਾ ਹੈ। ਝੂਠ ਨਹੀਂ ਬੋਲਦਾ, ਇਹਦਾ ਵਰਤ ਸੱਚ ਤੋਂ ਪਾਸਾ ਵੱਟੀ ਰੱਖਦਾ, ਕਦੇ ਐ ਘੁੰਮ ਗਿਆ, ਕਦੇ ਐ ਘੁੰਮ ਗਿਆ, ਕਦੇ ਇੱਧਰ ਕੀ ਬਾਤ ਕਰ ਲਈ, ਕਦੇ ਉੱਧਰ ਕੀ ਬਾਤ ਕਰ ਲਈ, ਕਦੇ ਇੱਧਰ ਦੀਆਂ ਗੱਲਾਂ ਮਾਰੀਆਂ, ਕਦੇ ਉੱਧਰ ਦੀਆਂ ਗੱਲਾਂ ਮਾਰ ਲਈਆਂ। ਜਿਵੇਂ ਅਗਲਾ ਕਹਿੰਦਾ ਨਾ ਭਾਈ ਗੱਲ ਗੱਲ ਤੇ ਆ, ਇੱਧਰ ਉੱਧਰ ਕਿਉਂ ਗੱਲ ਨੂੰ ਘੁਮਾ ਰਹੇ? ਨਹੀਂ, ਤੁਸੀਂ ਸੱਚ ਬੋਲਣਾ ਸੀ, ਤੁਸੀਂ ਪੰਜ ਕਕਾਰਾਂ ਦੇ ਧਾਰਨੀ ਹੋਣਾ ਸੀ, ਨਿਤਨੇਮੀ ਹੋਣਾ ਸੀ, ਸਤਸੰਗੀ ਹੋਣਾ ਸੀ, ਤੁਸੀਂ ਕਿਰਤੀ ਹੋਣਾ ਸੀ, ਤੁਸੀਂ ਸੇਵਾ ਭਾਵ ਵਾਲੇ ਹੋਣਾ ਸੀ, ਫਿਰ ਜਾ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਸੀ। ਕਿਉਂਕਿ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਣੀ। ਕਿਹੜੀ ਜੁਗਤੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਇੱਥੇ ਦੁੱਖ ਵਿੱਚ ਭੁੱਬਾ ਮਾਰ ਕੇ ਰੋਂਦਾ, ਸੁੱਖ ਵਿੱਚ ਭੰਗੜੇ ਪਾਉਂਦਾ, ਡੀਜੇ ਚਲਾਉਂਦਾ, ਫਿਰ ਉੱਥੇ ਬੀਬੀਆਂ ਭੈਣਾਂ ਵੀ ਨਚਾਉਂਦਾ। ਔਰ ਕੈਸੀ ਅਧੋ ਗਤੀ ਹੈ?
ਜਿਹੜਾ ਕਰਮ ਸਾਡੇ ਸਮਾਜ ਵਿੱਚ ਪ੍ਰਵਾਨ ਨਹੀਂ ਸੀ, ਪਹਿਲਾਂ ਅਸੀਂ ਬੀਬੀਆਂ ਬਾਹਰੋਂ ਲਿਆਉਂਦੇ ਸੀ ਬਚਾਉਣ ਵਾਸਤੇ, ਹਾਲਾਂਕਿ ਪ੍ਰਵਾਨ ਉਦੋਂ ਵੀ ਨਹੀਂ ਸੀ। ਜੇ ਮੋਰਾਂ ਵਰਗੀ ਕੋਈ ਬੀਬੀ ਏਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਨੇ ਲੈ ਕੇ ਆਉਂਦੀ ਤੇ ਉਹਨੂੰ ਕੋਰੜੇ ਖਾਣੇ ਪੈ। ਪਹਿਲਾਂ ਅਸੀਂ ਬੀਬੀਆਂ ਨਚਾਉਣ ਲਈ ਲੈ ਕੇ ਆਉਂਦੇ ਹੁੰਦੇ ਸੀ ਤੇ ਸਮਾਜ ਉਹਨਾਂ ਨੂੰ ਫਟਕਾਰਦਾ ਸੀ। ਹੁਣ ਉਲਟਾ ਕੰਮ ਹੋ ਗਿਆ, ਹੁਣ ਅਸੀਂ ਬਾਹਰੋਂ ਬੀਬੀਆਂ ਲੜਦੇ ਹਾਂ ਪ੍ਰਸ਼ਾਦੇ ਪਕਾਉਣ ਲਈ, ਕਿਉਂਕਿ ਨੱਚਣ ਵਾਲੀਆਂ ਤੇ ਘਰ ਹੀ ਬਹੁਤ ਨੇ। ਹੁਣ ਘਰ ਦਾ ਮਾਹੌਲ ਹੀ ਏਦਾਂ ਦਾ, ਉਹਨਾਂ ਨੂੰ ਡੱਕੇ ਦਾ ਕੌਣ? ਮੈਨੂੰ ਮਾਫ਼ ਕਰਕੇ, ਤੁਸੀਂ ਇੱਕ ਵਾਰੀ ਕਦੇ ਆਪਣੇ ਵਿਆਹ ਸ਼ਾਦੀ ਦੀ ਮੂਵੀ ਵੇਖਿਓ, ਜੋ ਢੋਲ ਵਾਲਾ ਆਦਮੀ ਉੱਥੇ ਉਹ ਕਰ ਰਿਹਾ ਹੁੰਦਾ, ਕਦੇ ਉਹ ਸਾਡੀਆਂ ਮਾਵਾਂ ਮਾਤਾਵਾਂ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ, ਜਿਹਨਾਂ ਨੂੰ ਸਮਾਜ ਇਹ ਕਹਿੰਦਾ ਸੀ ਵੀ ਨਹੀਂ ਤੁਸੀਂ ਬੱਚੇ ਬਾਹਰ ਚਾਹ ਦੇਣ ਨਹੀਂ ਜਾਣਾ, ਚਾਹ ਬਣਾ ਤੁਸੀਂ ਦਿਓ ਤੇ ਚਾਹ ਫੜ ਕੇ ਅਸੀਂ ਬਾਹਰ ਲੈ ਜਾਵਾਂਗੇ। ਹੁਣ ਉਹਨਾਂ ਨੂੰ ਸੜਕ ਤੋਂ ਫੜ ਫੜ ਕੇ ਬਾਹਰ ਤੋਂ ਰੋਕਣਾ ਪੈਂਦਾ ਵੀ ਭੈਣੋ ਬੱਸ ਕਰੋ ਮਿਲਣੀ ਕਰ ਲੈਣ ਦੋ। ਆਪਾਂ ਕਿੱਥੇ ਪਹੁੰਚ ਗਏ? ਗੁਰੂ ਦੀ ਕਿਰਪਾ ਦਾ ਤਾਂ ਇਹ ਰੂਪ ਸੀਗਾ, ਹੁਣ ਸਾਡੀ ਗੁਰੂ ਦੀ ਕਿਰਪਾ ਕੀ ਹੈ? ਕੋਠੀ ਵੇਖੀ ਮਹਾਰਾਜ ਦੀ ਬੜੀ ਕਿਰਪਾ ਹੈ, ਕਾਰ ਵੇਖੀ ਬੜੀ ਕਿਰਪਾ ਹੈ, ਧਨ ਦੌਲਤ ਵੇਖੀ ਬੜੀ ਕਿਰਪਾ ਹੈ, ਮਾਣ ਪਦਵੀ ਵੇਖੀ ਬੜੀ ਕਿਰਪਾ ਹੈ। ਤੁਸੀਂ ਤੇ ਕਿਰਪਾ ਦੇ ਅਰਥ ਰੂਪ ਸਾਰਾ ਕੁਝ ਵਿਗਾੜ ਕੇ ਬਹਿ ਗਏ ਭਾਈ। ਇਹ ਥੋੜੀ ਜਿਹੀ ਕਿਰਪਾ ਹੈ ਜਿਹਦੇ ਨਾਲ ਤੁਹਾਡੇ ਵਾਰੇ ਨਿਆਰੇ ਹੋਏ ਫਿਰਦੇ ਨੇ। ਜਿੱਦਣ ਬਹੁਤ ਕਿਰਪਾ ਹੋਏਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਹੁੰਦਿਆਂ ਸੁਣਦਿਆਂ, ਤੁਹਾਡਾ ਅੰਮ੍ਰਿਤ ਵੇਲਾ ਨਹੀਂ ਗਵਾਚੇਗਾ, ਤੁਹਾਡੀ ਬਾਣੀ ਨਹੀਂ ਗਵਾਚੇਗੀ, ਤੁਹਾਡੀ ਬਾਣੀ ਨੂੰ ਕੋਈ ਖਤਰਾ ਨਹੀਂ ਹੋਏਗਾ। ਤੁਸੀਂ ਭਾਈ ਮਨਸੁਖ ਵਰਗੇ ਸਿੱਖ ਹੋਵੋਗੇ, ਤੁਸੀਂ ਰਾਜੇ ਸ਼ੇਰ ਮਾਲ ਵਰਗੇ ਸਿੱਖ ਬਣ ਜਾਓਗੇ, ਫਿਰ ਕਿਸੇ ਨੂੰ ਬਖੇੜਨ ਵਾਸਤੇ ਤੁਸੀਂ ਭੈਣਾਂ ਨਹੀਂ ਭੇਜੋਗੇ, ਬੀਬੀਆਂ ਨਹੀਂ ਭੇਜੋਗੇ, ਸਗੋਂ ਆਪ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੀ ਬਾਣੀ ਬਾਣੇ ਦੇ ਤੁਸੀਂ ਉਸ ਕਰਮੀ ਦੇ ਉਸ ਜੀਵਨ ਦੇ ਮਾਲਕ ਹੋ ਜਾਓਗੇ।
ਹਾਂਜੀ,
ਭਗਤ ਰਵਿਦਾਸ ਸ਼੍ਰੋਮਣੀ ਭਗਤ ਨੇ। ਹੁਣ ਜੇ ਅਸੀਂ ਜਿੱਥੇ ਅਸੀਂ ਖਲੋਤੇ ਆ ਜੇ ਉਸ ਦੀ ਗੱਲ ਕਰੀਏ ਤਾਂ ਭਗਤ ਰਵਿਦਾਸ ਇੱਕ ਅਖੌਤੀ ਜਾਤੀ ਚਮਿਆਰ ਜਾਤੀ ਨਾਲ ਸੰਬੰਧਿਤ ਸਨ। ਉਹਨਾਂ ਨੇ ਆਪ ਕਿਹਾ ਕਿ ਇਹ ਪੰਡੀਆ ਮੋਹੇ ਢੇਡ ਕਹਿਤ ਹੈ, ਤੇਰੀ ਪੈਡ ਪਛੋੜੀ ਹੋਏ ਨਾ, ਚਮਰੱਠਾ ਗੰਠ ਨਾ ਜਨਈ, ਲੋਕ ਗਠਾਵੇ ਪੰਨੀ। ਇੱਥੋਂ ਇੱਕ ਪਤਾ ਲੱਗਦਾ ਕਿ ਕੋਈ ਕਿਰਤ ਮਾੜੀ ਨਹੀਂ ਜੇ, ਪਰ ਪਤਾ ਨਹੀਂ ਮੇਰੇ ਸਮਾਜ ਨੂੰ, ਮੇਰੇ ਤੋਂ ਅਰਥ ਨਹੀਂ, ਮੇਰੇ ਮਤਲਬ ਮੇਰੇ ਬੋਲਣ ਦਾ ਇੱਕ ਤਰੀਕਾ ਹੈਗਾ, ਸਾਡੇ ਸਮਾਜ ਨੂੰ ਅੱਜ ਕੀ ਗ੍ਰਹਿਣ ਲੱਗ ਗਿਆ। ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਵੀ ਕੰਮ ਕੀ ਕਰਦੇ ਹੋ, ਕਹਿੰਦੇ ਜੀ ਵਿਹਲੇ ਰਹਿੰਦੇ ਐਸ਼ ਕਰਦੇ ਆ। ਤੁਹਾਡੇ ਗੁਰੂ ਨਾਨਕ ਸਾਹਿਬ ਨੇ 20 ਸਾਲ ਖੇਤੀ ਕੀਤੀ, 17 ਸਾਲ ਹੱਟੀ ਕੀਤੀ, 35 ਸਾਲ ਕੰਮ ਕੀਤਾ, ਤੇ ਤੁਸੀਂ ਕਿਹੜੇ ਵਿਹਲੜ ਕਿਹੜੇ ਗੁਰੂ ਦੇ ਸਿੱਖ ਹੋਗੇ ਭਾਈ? ਜੋਗੀਆਂ ਨੂੰ ਤਕਲੀਫ ਹੈ ਕਿ ਬਾਬੇ ਨੇ ਉਦਾਸ ਦਾ ਭੇਖ ਉਤਾਰ ਕੇ ਸੰਸਾਰੀਆਂ ਵਾਲੇ ਕੱਪੜੇ ਕਿਉਂ ਪਾਏ ਨੇ? ਫਿਰ ਜੇ ਕੋਈ ਕਿਰਤ ਕਰਦਾ ਹੈ ਤੇ ਹਾਲਾਤ ਵੇਖੋ ਕੀ ਨੇ, ਤੁਹਾਡਾ ਕੰਮ ਕੀ ਹੈ ਜੀ? ਮੈਂ ਜੀ ਏਅਰਪੋਰਟ ਤੇ ਕੰਮ ਕਰਦਾ। ਏਅਰਪੋਰਟ ਤੇ ਕੀ ਕਰਦਾ? ਉਹ ਕਹਿੰਦਾ ਮੈਂ ਏਅਰਲਾਈਨ ਵਿੱਚ। ਏਅਰਲਾਈਨ ਵਿੱਚ ਕੀ ਕਰਦਾ? ਅਖੀਰ ਉਹਨੂੰ ਵਿਚਾਰੇ ਨੂੰ ਦੱਸਣਾ ਪੈਂਦਾ ਵੀ ਮੈਂ ਬੈਲਟ ਤੋਂ ਟੈਚੀ ਚੁੱਕਦਾ, ਫਿਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਬੰਦੇ ਦੀ ਕੰਮ ਕਰਨ ਤੋਂ ਬੇਇੱਜ਼ਤੀ ਕਰਨਾ ਇਹ ਮੇਰੇ ਸਮਾਜ ਦਾ ਸ਼ਿੰਗਾਰ ਬਣ ਚੁੱਕਿਆ ਹੈ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਰੋਜ਼ ਲੋਕਾਂ ਨੂੰ ਪੁੱਛਦੇ ਫਿਰਦੇ ਹੋ ਕਿ ਕਿਹੜੇ
ਕਿਹੜੇ ਚੌਂਕ ਵਿੱਚ ਨਾਰੀਅਲ ਰੱਖਣਾ ਹੈ, ਉਹਨੂੰ ਕਿੰਨੇ ਮੌਲੀ ਦੇ ਧਾਗੇ ਬੰਨਣੇ ਨੇ, ਕਿਹੜੇ ਚੌਂਕ 'ਚ ਨਹਾਉਣਾ ਹੈ, ਤਾਂਬੇ ਦੇ ਸਿੱਕੇ ਕਿਹੜੀ ਨਦੀ 'ਚ ਸੁੱਟਣੇ ਨੇ, ਕਿਹੜਾ ਗਾਨਾ ਬੰਨਣਾ ਹੈ, ਕਿਹੜਾ ਤਵੀਤ ਪਾਉਣਾ ਹੈ, ਕਿਹੜੀ ਕੰਠੀ ਗਲ ਵਿੱਚ ਪਾਉਣੀ ਹੈ, ਕਿਹੜਾ ਨਗ ਮੁੰਦਰੀ 'ਚ ਪਾਉਣਾ ਹੈ, ਕਿਹੜੀ ਮੜੀ 'ਤੇ ਮੱਥਾ ਟੇਕਣਾ ਹੈ, ਕਿਹੜੀ ਕਬਰ 'ਤੇ ਦੀਵਾ ਜਗਾਉਣਾ ਹੈ, ਤੁਸੀਂ ਰੋਜ਼ ਪੁੱਛਦੇ ਫਿਰਦੇ ਹੋ ਅਤੇ ਹਾਲਾਤ ਵੇਖ ਲਓ ਤੁਹਾਡੇ। ਅਤੇ ਉਹ ਬੱਚਾ ਜਿਹੜਾ ਤੁਹਾਡੇ ਘਰ ਵਿੱਚ ਜਿਹਨੂੰ ਤੁਸੀਂ ਕਹਿੰਦੇ ਸੀ ਵੀ ਕਾਕਾ ਤੇਰਾ ਤਾਂ ਕੁਝ ਨਹੀਂ ਹੋ ਸਕਦਾ, ਉਸ ਬੱਚੇ ਨੇ ਇੱਕ ਦਿਨ ਐਸਾ ਸਾੜ ਫੱਕਿਆ ਕਿ ਉਹ ਘਰੋਂ ਨਿਕਲ ਗਿਆ, ਜ਼ਮੀਨ ਵੇਚ ਕੇ ਨਿਕਲਿਆ, ਤੁਹਾਡੇ ਗਲ 'ਚ ਅੰਗੂਠਾ ਦੇ ਕੇ ਨਿਕਲਿਆ, ਜੰਗਲਾਂ ਬੇਲਿਆਂ 'ਚੋਂ ਲੰਘਦਾ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਪਹੁੰਚ ਗਿਆ, ਅਤੇ ਜਾਂਦੇ ਜਦੋਂ ਪੈਟਰੋਲ ਪਾਉਣ ਲੱਗ ਗਿਆ ਅਤੇ ਉਹ ਜਿਹਨੂੰ ਤੁਸੀਂ ਬੱਚੇ ਨੂੰ ਕਹਿੰਦੇ ਸੀ ਵੀ ਤੇਰਾ ਤਾਂ ਬਣਨਾ ਹੀ ਕੁਛ ਨਹੀਂ, ਸਭ ਤੋਂ ਪਹਿਲਾਂ ਤਾਂ ਉਸ ਬੱਚੇ ਦਾ ਜਿਹੜਾ ਸੀ ਤੁਹਾਡੇ ਮਨ ਵਿੱਚ ਨਜ਼ਰੀਆ ਬਦਲਿਆ। ਹੁਣ ਤੁਸੀਂ ਕਹਿੰਦੇ ਜੀ ਸਾਡਾ ਕਾਕਾ ਤਾਂ ਬਹੁਤ ਕਮਾਊ ਹੈ ਜੀ, ਪੁੱਛੋ ਵੀ ਕਿਹੜਾ ਕਿਹੜੀ ਮੁੰਦਰੀ ਉਹਨੇ ਪਾ ਲਈ ਜਾ ਕੇ, ਉੱਥੇ ਕਿਹੜੇ ਚੌਂਕ 'ਚ ਨਹਾ ਲਿਆ ਉਸਨੇ, ਕਿਹੜੀ ਨਦੀ 'ਚ ਨਾਰੀਅਲ ਰੋੜਤਾ ਉਸਨੇ ਜਾ ਕੇ, ਉੱਥੇ ਜਾ ਕੇ ਤੇਲ ਪਾਉਣਾ ਸ਼ੁਰੂ ਕੀਤਾ ਜਿਹੜਾ ਤੁਸੀਂ ਇੱਥੇ ਉਹਨੂੰ ਟਰੈਕਟਰ 'ਤੇ ਨਹੀਂ ਸੀ ਚੜ੍ਹਨ ਦਿੰਦੇ ਵੀ ਟਰੈਕਟਰ ਆਪ ਚਲਾ ਰਿਹਾ, ਕੀ ਹੋਇਆ ਡਰਾਈਵਰ ਹੈ ਨਹੀਂ ਅੱਜ, ਉਹ ਕਿੱਥੇ ਮਰ ਗਿਆ ਦੱਸੋ। ਅਸੀਂ ਕਿੱਥੇ ਪਹੁੰਚ ਗਏ? ਮੈਨੂੰ ਕਿਸੇ ਨੇ ਗੱਲ ਸੁਣਾਈ, ਗੱਲ ਬੜੀ ਵਧੀਆ, ਹੋ ਸਕਦਾ ਕਿਸੇ ਨੂੰ ਨਾ ਵੀ ਚੰਗੀ ਲੱਗੇ, ਕਹਿੰਦੇ ਪ੍ਰਧਾਨ ਸਾਹਿਬ ਸੀ ਗੁਰਦੁਆਰੇ ਦੇ ਤੇ ਉਹ ਗ੍ਰੰਥੀ ਸਾਹਿਬ ਨੂੰ ਕਹਿੰਦੇ ਵੀ ਇੱਥੋਂ ਕੋਈ ਬੰਦਾ ਲੱਭ ਕੇ ਨਾ ਭਾਈ ਸਾਹਿਬ ਆ ਟਾਟ ਸਿੱਧੇ ਕਰਾਓ, ਤੇ ਭਾਈ ਸਾਹਿਬ ਕਹਿੰਦੇ ਪ੍ਰਧਾਨ ਜੀ ਤੁਸੀਂ ਕਰਦੇ, ਤੁਸੀਂ ਵੀ ਤੇ ਬੰਦੇ ਹੀ ਹੋ। ਮੈਨੂੰ ਸਾਨੂੰ ਏਦਾਂ ਲੱਗਦਾ ਹੈ ਜਿਸ ਜਿਸ ਘਰ ਦੇ ਵਿੱਚ ਸੇਵਾ ਹੀ ਸੇਵਾ, ਸੇਵਾ ਦਾ ਇੰਨਾ ਪੁੰਨ ਫਲ, ਸੇਵਾ ਦੇ ਨਾਂ ਤੇ ਇੰਨੀਆਂ ਸੁਸਾਇਟੀਆਂ, ਤੇ ਉਹਦੇ ਵਿੱਚੋਂ ਕੰਮ ਸ਼ਬਦ ਬਾਹਰ ਕੱਢ ਕੇ ਅਸੀਂ ਸੁੱਕਣੇ ਪਾ ਦਿੱਤਾ, ਜਿਵੇਂ ਪੈਰ ਤੇ ਕੱਪੜਾ ਸੁੱਕਣੇ ਪਾਈਦਾ। ਹੁਣ ਉਹ ਬੱਚਾ ਉੱਥੇ ਤੇਲ ਪਾਉਂਦਾ, ਤੁਹਾਡਾ ਨਜ਼ਰੀਆ ਬਦਲ ਗਿਆ, ਘਰ ਦੀ ਤਕਦੀਰ ਬਦਲ ਗਈ। ਹੁਣ ਘਰ ਸਕੂਟਰ ਆਉਣਾ ਸ਼ੁਰੂ ਹੋ ਗਿਆ, ਬੈੱਡ ਆਉਣੇ ਸ਼ੁਰੂ ਹੋ ਗਏ, ਫਰਿੱਜ ਆਉਣੀ ਸ਼ੁਰੂ ਹੋ ਗਈ, ਟੀਵੀ ਆਉਣੇ ਸ਼ੁਰੂ ਹੋ ਗਏ, ਕੋਈ ਧਾਗਾ ਤਵੀਤ ਨਹੀਂ ਪਾਇਆ ਤੁਹਾਡੇ ਬੱਚੇ ਨੇ, ਤੇ ਤੁਹਾਨੂੰ ਸਾਰੀ ਦੁਨੀਆਂ ਨੂੰ ਲੁੱਟ ਲਿਆ ਤੁਹਾਨੂੰ ਲੋਕਾਂ ਨੇ, ਤੇ ਤੁਸੀਂ ਇਸੇ ਕੰਮ ਦੇ ਲੱਗੇ ਹੋਏ ਹੋ। ਇਸ ਪੰਜਾਬ ਦੀ ਧਰਤੀ ਤੇ, ਗੁਰੂਆਂ ਦੀ ਧਰਤੀ ਤੇ, ਜਿਵੇਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਅੱਜ ਆ ਜੋ ਹਾਲਾਤ ਬਣੇ ਨੇ, ਇੰਨੇ ਪਿੰਡ ਨਹੀਂ ਹੈ ਜਿੰਨੇ ਡੇਰੇ ਨੇ, ਮੇਰੇ ਇੰਨੀ ਬਿਊਰੋਕਰੇਸੀ ਨਹੀਂ ਜਿੰਨੇ ਤੰਤਰਕ ਨੇ ਇਸ ਧਰਤੀ ਤੇ। ਕਹਿੰਦੇ ਆਪਾਂ ਅਸੀਂ ਅਮਰੀਕਾ ਬਣਾਉਣਾ ਹੈ, ਕਿੱਦਾਂ ਦੀ ਅਮਰੀਕਾ ਬਣਾਉਣਾ ਹੈ, ਇੱਥੇ ਤਾਂ ਕੰਮ ਕਰਨੇ ਸਾਰੇ ਹਟ ਗਏ ਨੇ, ਅਮਰੀਕਾ ਕਿੱਦਾਂ ਦੀ ਬਣਾਓਗੇ ਤੁਸੀਂ? ਪਾਣੀ ਜ਼ਹਿਰ ਹੋ ਗਿਆ, ਹਵਾ ਪੋਲੂਟ ਹੋ ਗਈ, ਅਸੀਂ ਨਸ਼ੈੜੀ ਹੋ ਗਏ, ਧਰਤੀ ਬੰਜਰ ਹੋ ਗਈ, ਕਿਹੜਾ ਗ੍ਰਹਿਣ ਲੱਗ ਗਿਆ ਗੁਰੂਆਂ ਪੀਰਾਂ ਦੀ ਧਰਤੀ ਨੂੰ? ਕੋਈ ਤਾਂ ਕਿਤੇ ਨਾ ਕਿਤੇ ਭੁੱਲ ਹੋਈ ਹੈ ਨਾ, ਪਾਣੀ ਥੱਲੇ ਚਲਾ ਗਿਆ, ਹਵਾ ਜ਼ਹਿਰੀਲੀ ਹੋ ਗਈ ਹੈ, ਕੀ ਸਿੱਖ ਨਸ਼ਾ ਕਰ ਸਕਦਾ ਸੀ? ਨਾ, ਕਰ ਹੀ ਨਹੀਂ ਸਕਦਾ। ਕਦੇ ਕਿਸੇ ਅੰਗਰੇਜ਼ ਨੂੰ ਪੁੱਛਿਓ ਕਿ ਤੂੰ ਜਿੰਮ ਵੀ ਜਾਣਾ ਹੈ, ਉਹ ਅੱਗੋਂ ਪਤਾ ਤੁਹਾਨੂੰ ਕੀ ਕਹੂਗਾ, ਕਿਉਂ ਜਿੰਮ ਤੇ ਜਾਣਾ ਹੀ ਹੈ, ਸਿੱਖ ਨੇ ਗੁਰਦੁਆਰੇ ਜਾਣਾ ਸੀ, ਸਿੱਖ ਨੇ ਪਾਠ ਕਰਨਾ ਸੀ, ਸਿੱਖ ਨੇ ਪੰਜ ਕਕਾਰਾਂ ਦੇ ਧਾਰਨੀ ਹੋਣਾ ਸੀ, ਸੰਗਤ ਵਿੱਚ ਵੀ ਜਾਣਾ ਸੀ, ਸੇਵਾ ਵੀ ਕਰਨੀ ਸੀ, ਕਿਰਤ ਵੀ ਕਰਨੀ ਸੀ, ਨਾਮ ਵੀ ਜਪਣਾ ਸੀ, ਵੰਡ ਵੀ ਛਕਣਾ ਸੀ। ਝੂਠ ਨਹੀਂ ਬੋਲਦਾ, ਇਹ ਵਡਿਆਈ ਦੀ ਲੋੜ ਨਹੀਂ ਸੀ, ਉਹ ਤਾਂ ਬੋਲਦਾ ਹੀ ਸੱਚ ਹੈ, ਝੂਠ ਆ ਕਿੱਥੋਂ ਗਿਆ? ਝੂਠ ਦਾ ਤਾਂ ਹੈ ਤੁਹਾਡੇ ਜੀਵਨ ਵਿੱਚ ਨਾ ਹੀ ਨਹੀਂ ਹੈ, ਇੱਥੇ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਸ਼੍ਰੋਮਣੀ ਭਗਤ ਭਗਤ ਰਵਿਦਾਸ, ਤੇ ਕਿਰਤ ਕੀ ਹੈ? ਜੁੱਤੀਆਂ ਗੱਲਣੀਆਂ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਐਸਾ ਭਗਤ, ਭਗਤ ਜੀ ਕਹਿੰਦੇ ਨੇ ਕਿ ਜਿਹੜਾ ਦੁੱਧ ਹੈ ਇਹ ਤਾਂ ਮੱਛੀ ਨੇ ਜੂਠਾ ਕਰ ਦਿੱਤਾ ਹੈ ਕਿਉਂਕਿ ਜਦੋਂ ਦੁੱਧ ਚੋਣਾ ਹੋਵੇ ਪਹਿਲਾਂ ਮੱਛਾ ਛੱਡੀਦਾ, ਮੱਛਾ ਦੁੱਧ ਵਾਲਾ ਥਣ ਆਪਣੇ ਮੂੰਹ ਚ ਪਾਉਂਦਾ। ਫੂਲ ਭਵਣ ਜਦ ਮੀਨ ਵਗਾ ਦਿਓ, ਦੁੱਧ ਜਿਹੜਾ ਹੈ ਇਹ ਜੂਠਾ ਹੈ, ਦੁੱਧ ਸੁੱਚਾ ਨਹੀਂ ਹੈ ਕਿਉਂਕਿ ਦੁੱਧ ਦੇ ਥਣ ਨੂੰ ਸਭ ਤੋਂ ਪਹਿਲਾਂ ਮੱਛੀ ਨੇ ਮੂੰਹ ਚ ਪਾਇਆ।
ਹਾਂਜੀ, ਫੂਲ ਭਵਰ ਜਲ ਮੀਨ ਵਿਗਾਰੇ,
ਫੁੱਲ ਜਿਹੜੇ ਨੇ ਉਹਨਾਂ ਨੂੰ ਭੌੜਿਆਂ ਨੇ ਜੂਠਾ ਕਰ ਦਿੱਤਾ, ਭੌੜੇ ਉਹਨਾਂ ਤੇ ਉੱਡਦੇ ਬਹਿੰਦੇ ਰਹਿੰਦੇ ਨੇ। ਮੱਛੀ ਜਿਹੜੀ ਹੈ ਉਹਨੇ ਪਾਣੀ ਨੂੰ ਜੂਠਾ ਕਰ ਦਿੱਤਾ। ਹੁਣ ਆਪਾਂ ਸਰੋਵਰ ਚੋਂ ਸੁੱਚਾ ਜਲ ਲੈ ਕੇ ਇਸ਼ਨਾਨ ਵੀ ਕੀਤਾ, ਚੁਲਾ ਵੀ ਲਿਆ ਹਰਕੀ ਪੌੜੀ ਤੋਂ, ਉੱਥੇ ਮੱਛੀਆਂ ਵੀ ਤੁਰੀਆਂ ਫਿਰਦੀਆਂ ਨੇ। ਹੁਣ ਇਹ ਸਿਧਾਂਤ ਸਾਨੂੰ ਸਮਝਣਾ ਪੈਣਾ ਹੈ। ਇਹ ਉਸ ਛੂਆ ਛਾਤ ਦੀ ਗੱਲ ਹੈ, ਉਸ ਸੁਚਮਤਾ ਦੀ ਗੱਲ ਹੈ ਜਿਹੜੀ ਸੁਚਮਤਾ ਸਿਰਫ ਪਰਮਾਤਮਾ ਦੀ ਬਾਣੀ ਤੋਂ ਆਉਂਦੀ ਹੈ, ਪਾਣੀ ਤੋਂ ਨਹੀਂ ਆਉਂਦੀ। ਪਾਣੀ ਦੀ ਇੱਕ ਮਹਾਨਤਾ ਜਿਹੜੀ ਹੈ, ਉਹਦਾ ਇੱਕ ਰੂਪ ਹੈ, ਉਹਨੂੰ ਸਮਝਣ ਦੀ ਲੋੜ ਹੈ। ਫੁੱਲਾਂ ਨੂੰ ਸਮਝਣ ਦੀ ਲੋੜ ਹੈ, ਅਸੀਂ ਦਰਬਾਰ ਸਾਹਿਬ ਜੀ ਵੀ ਫੁੱਲ ਰੱਖੇ ਹੋਏ ਨੇ, ਉਸ ਮਹਾਨਤਾ ਨੂੰ ਸਮਝਣਾ ਪਏਗਾ ਤੁਹਾਨੂੰ। ਸਰੋਵਰ ਸਾਰਾ ਜਲ ਨਾਲ ਭਰਿਆ ਪਿਆ ਹੈ, ਉਹਦੀ ਮਹਾਨਤਾ ਨੂੰ ਸਮਝਣਾ ਪਏਗਾ ਤੁਹਾਨੂੰ। ਦੁੱਧ ਜਿਹੜਾ ਹੈ ਉਹਦੀ ਸਾਰੇ ਲੰਗਰਾਂ ਵਿੱਚ ਵਰਤੋਂ ਹੁੰਦੀ ਹੈ, ਇੱਥੋਂ ਤੱਕ ਕਿ ਜਦੋਂ ਅਸੀਂ ਸਵੇਰੇ ਪ੍ਰਕਾਸ਼ ਕਰਦੇ ਹਾਂ ਤਾਂ ਉੱਥੇ ਦੁੱਧ ਲੈ ਕੇ ਅਸੀਂ ਇਸ਼ਨਾਨ ਵੀ ਕਰਾਉਂਦੇ ਹਾਂ। ਪਰ ਇਹਨਾਂ ਨੂੰ ਇਹ ਸਮਝ ਲੈਣਾ ਕਿ ਜੇ ਅਗਰ ਇਹ ਮੰਨ ਲਿਆ ਜਾਏ ਕਿ ਦੁੱਧ ਤੋਂ ਬਿਨਾਂ, ਫੁੱਲਾਂ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਹਾਂਜੀ, ਮਾਈ ਗੋਬਿੰਦ ਪੂਜਾ ਕਹਾ ਲੈ ਚਰਾਓ,
ਮੈਂ ਗੋਬਿੰਦ ਦੀ ਪੂਜਾ ਦੇ ਵਾਸਤੇ ਕੀ ਲੈ ਕੇ ਜਾਵਾਂ। ਫੁੱਲ ਸਜਾਵਟ ਵਾਸਤੇ ਨੇ, ਦੁੱਧ ਲੰਗਰ ਦੀ ਰਸੋਈ ਦੀ ਜ਼ਰੂਰਤ ਹੈ, ਜਲ ਇਸ਼ਨਾਨ ਦੇ ਲਈ ਛਕਣ ਦੇ ਲਈ ਬੜਾ ਪਵਿੱਤਰ ਹੈ। ਪਰ ਜੇ ਹੁਣ ਆਪਾਂ ਇਕੱਲਾ ਪੂਜਾ ਅਰਚਾ ਤੇ ਆ ਕੇ ਖਲੋ ਜਾਈਏ ਕਿ ਇਹਨਾਂ ਚੀਜ਼ਾਂ ਦੇ ਨਾਲ ਪੂਜਾ ਅਰਚਾ ਕਰਨੀ, ਤਾਂ ਹੀ ਤਾਂ ਗੁਰੂ ਨੇ ਸਾਨੂੰ ਸਮਝਾਇਆ ਸੀ ਕਿ ਭਾਈ ਬਾਣੀ ਪੜ੍ਹਿਆ ਕਰੋ, ਬਾਣੀ ਗਾਇਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਵਿਚਾਰਿਆ ਕਰੋ। ਗੁਰੂ ਨਾਨਕ ਸਾਹਿਬ ਹਮੇਸ਼ਾ ਇਹੀ ਬਚਨ ਕਹਿੰਦੇ ਸੀ, ਮਰਦਾਨਿਆ ਬਾਣੀ ਆਈ ਹੈ ਤੇ ਮੈਂ ਤਾਂ ਰੋਜ਼ ਪੁੱਛਦਾ ਵੀ ਗਈ ਕਿੱਧਰ ਹੈ, ਅਸੀਂ ਸੰਭਾਲੀ ਕਿਉਂ ਨਹੀਂ। ਜਿਹੜੀ ਇੰਨੀ ਬੇਸ਼ਕੀਮਤੀ ਦਾਤ ਗੁਰੂ ਨਾਨਕ ਰੱਬ ਦੀ ਦਰਗਾਹ ਤੋਂ ਲੈ ਕੇ ਆਏ, ਅਸੀਂ ਉਹਦੀ ਕਦਰ ਕਿਉਂ ਨਹੀਂ ਪਾਈ। ਕਦੇ ਕਿਹਾ ਸੀ ਤੁਹਾਡੇ ਗੁਰੂ ਨੇ ਵੀ ਲਾਚੀਆਂ ਆਈਆਂ ਨੇ ਜੀ, ਇਹ ਮਿਸ਼ਰੀ ਆਈ ਹੈ ਜੀ, ਇਹ ਅਗਰਬੱਤੀ ਧੂਹ ਬੱਤੀ ਆਈ ਹੈ ਜੀ, ਬਾਣੀ ਆਈ ਸੀ, ਸਾਡੇ ਪੁਰਖੇ ਬਾਣੀ ਪੜ੍ਹਦੇ ਸੀ। ਜਿਹਨਾਂ ਸੰਤ ਮਹਾਂਪੁਰਖਾਂ ਨੂੰ ਤੁਸੀਂ ਅੱਜ ਮੰਨਦੇ ਹੋ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵੀ ਮੰਨਦੇ ਹੋ, ਪੈਰਲ ਤਾਂ ਮੰਨਦੇ ਮੰਨਦੇ ਹੋ, ਤੁਸੀਂ ਬਰਾਬਰ ਮੱਥੇ ਟੇਕਦੇ ਹੋ, ਤੁਸੀਂ ਉਹਨਾਂ ਦੀ ਵੀ ਵਡਿਆਈ ਇਹ ਉਹਨਾਂ ਵੀ ਬਾਣੀ ਪੜ੍ਹੀ ਹੈ, ਉਹੀ ਬਾਣੀ ਤੁਸੀਂ ਪੜ੍ਹਨੀ ਸੀ। ਸ਼ਬਦ ਗੁਰੂ ਨਾਨਕ ਦਾ ਗੁਰੂ ਸੀ, ਸ਼ਬਦ ਹੀ ਤੁਹਾਡਾ ਗੁਰੂ ਹੈ। ਤੁਹਾਨੂੰ ਵੀ ਗੁਰੂ ਨੇ ਇਹੀ ਗੱਲ ਕਹੀ ਸੀ ਕਿ ਭਾਈ ਸ਼ਬਦ ਗੁਰੂ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸਿੱਧਾਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਉੱਤਰ ਇਹੀ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਜੇ ਗੋਬਿੰਦ ਦੀ ਪੂਜਾ ਦੇ ਵਾਸਤੇ ਇਹੀ ਗੱਲਾਂ, ਇਹ ਚੀਜ਼ਾਂ ਨਿਯਮਤ ਨੇ, ਪਾਣੀ ਦੁੱਧ ਤੇ ਫੁੱਲ, ਕਹਿਣ ਲੱਗੇ ਫਿਰ ਮੈਂ ਤੇ ਨਹੀਂ ਚੜਾ ਸਕਦਾ ਕਿਉਂਕਿ ਇਹ ਚੀਜ਼ਾਂ ਤੇ ਜੂਠੀਆਂ ਨੇ। ਪਾਣੀ ਨੂੰ ਮੱਛੀ ਨੇ ਜੂਠਾ ਕੀਤਾ, ਫੁੱਲਾਂ ਨੂੰ ਭੌੜਿਆਂ ਨੇ ਕਰ ਦਿੱਤਾ, ਦੁੱਧ ਨੂੰ ਮੱਛੜੇ ਨੇ ਕਰ ਦਿੱਤਾ।
ਅਗਰ ਨਾ ਫੁੱਲ ਅਨੁਕੂਲ ਪਾਓ,
ਹੋਰ ਫੁੱਲ ਤਾਂ ਹੈ ਨਹੀਂ ਜਿਹੜੇ ਸੁੱਚੇ ਹੋਣ ਤੇ ਉਪਮਾ ਤੋਂ ਰਹਿਤ ਕੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਹਾਂਜੀ, ਰਹਾਓ ਮੈਂ ਲਾਗਰ ਦੇਰੇ ਹੈ ਕੋਈ ਅੰਗਾ,
ਚੰਦਨ ਨੂੰ ਸੱਪ ਨੇ ਪਿਆ ਰਹਿੰਦਾ ਤੇ ਉਹਨੂੰ ਚੱਟਦਾ ਰਹਿੰਦਾ।
ਵਿਖੇ ਅੰਮ੍ਰਿਤ ਵਸੇ ਇੱਕ ਸੰਗਾ,
ਅੰਮ੍ਰਿਤ ਤੇ ਗੈਰ ਸਮੁੰਦਰ ਦੇ ਵਿੱਚ ਇਹ ਸਭ ਇੱਕੋ ਥਾਂ ਤੇ ਰਹੀ ਜਾਂਦੇ ਨੇ।
ਹਾਂਜੀ ਧੂਪ ਦੀਪ ਲਈ ਦੇ
ਧੂਪ ਅਗਰਬੱਤੀ ਦੀਵਾ ਤੇ ਨਈ ਬੇਦ, ਨਈ ਬੇਦ ਉਹ ਪਦਾਰਥ ਜਿਹੜੇ ਦੇਵਤਿਆਂ ਦੇ ਅੱਗੇ ਭੇਟਾ ਕੀਤੇ ਜਾਂਦੇ ਨੇ। ਹੁਣ ਜਦੋਂ ਥਾਲ ਪਰੋਸੋਗੇ ਤੇ ਜਿਹੜਾ ਫੂਡ ਹੈ ਪਦਾਰਥ ਨੇ ਉਹਦੀ ਪਹਿਲਾਂ ਸੁਗੰਧੀ ਤੁਹਾਨੂੰ ਆਏਗੀ, ਦੀਵੇ ਦੀ ਰੋਸ਼ਨੀ ਪਹਿਲਾਂ ਜਗਾਉਣ ਵਾਲੇ ਨੂੰ ਆਏਗੀ, ਅਗਰਬੱਤੀ ਧੂਪ ਬੱਤੀ ਦੀ ਸੁਗੰਧੀ ਪਹਿਲਾਂ ਤਿਖਾਉਣ ਵਾਲੇ ਨੂੰ ਆਏਗੀ। ਧੂਪ ਦੀਪ ਨਹੀਂ ਬੇਦੈ ਬਾਸਾ, ਇਹਨਾਂ ਚ ਕੋਈ ਵੀ ਪਵਿੱਤਰ ਨਹੀਂ ਰਿਹਾ। ਸੇਵਕ ਤੇਰੀ ਪੂਜਾ ਪਰਮਾਤਮਾ ਕਿਵੇਂ ਕਰਨ, ਕੋਈ ਸੁੱਚੀ ਵਸਤੂ ਹੈ ਹੀ ਨੀ।
ਹਾਂਜੀ
ਤਾਂ ਆਪਣਾ ਤਨ ਤੇ ਮਨ ਤੈਨੂੰ ਭੇਟਾ ਕਰਦਾ, ਇਹ ਮੈਂ ਤੇਰੀ ਪੂਜਾ ਦੇ ਵਿੱਚ ਮੈਂ ਤੇਰੇ ਅੱਗੇ ਮੱਥਾ ਟੇਕਦਾ।
ਗੁਰੂ ਕਰ ਸਾਧ ਨਿਰੰਜਨ ਪਾਵੋ,
ਗੁਰੂ ਦੀ ਕਿਰਪਾ ਨਾਲ ਮੈਂ ਉਸ ਨਿਰੰਜਨ ਕਾਲਖ ਤੋਂ ਰਹਿਤ ਪਰਮਾਤਮਾ ਦੀ ਪ੍ਰਾਪਤੀ ਕਰਦਾ।
ਪੂਜਾ ਅਰਚਾ ਆਹੇ ਨਾ ਤੇਰੀ,
ਵਾਹਿਗੁਰੂ ਜੀ ਤੁਹਾਡੀ ਪੂਜਾ ਅਰਚਾ ਹੋ ਨਹੀਂ ਸਕਦੀ, ਕਿਉਂਕਿ ਉਹਦੇ ਲਈ ਸਮੱਗਰੀ ਚਾਹੀਦੀ ਹੈ ਤੇ ਸਮੱਗਰੀ ਸ਼ੁੱਧ ਹੈ ਨਹੀਂ, ਪਵਿੱਤਰ ਹੈ ਨਹੀਂ। ਜੇ ਆਪਾਂ ਚੀਜ਼ਾਂ ਇਕੱਠੀਆਂ ਕਰਕੇ ਰੱਬ ਦੀ ਪੂਜਾ ਕਰਨੀ ਹੈ ਤੇ ਜਿਹੜੀਆਂ ਚੀਜ਼ਾਂ ਮੰਨੀਆਂ ਗਈਆਂ ਪੂਜਾ ਵਾਸਤੇ ਉਹ ਸੁੱਚੀਆਂ ਨਹੀਂ ਹੈਗੀਆਂ ਭਾਈ, ਇਸ ਭੁਲੇਖੇ ਚ ਨਾ ਪੈਣਾ। ਇਸ ਕਰਕੇ ਉਸ ਪਰਮਾਤਮਾ ਦੀ ਜਿਹੜੀ ਭਗਤੀ ਹੈ ਉਹੀ ਇੱਕ ਮਾਤਰ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ।
ਕਹਿ ਰਵਿਦਾਸ ਕਵਨ ਗਤ ਮੇਰੀ,
ਇਹ ਪਰਮਾਤਮਾ ਮੇਰੇ ਕੋਲੇ ਪੂਜਾ ਅਰਚਾ ਵਾਸਤੇ ਇਹ ਵਸਤਾਂ ਨਾ ਹੋਣ ਤਾਂ ਫਿਰ ਮੇਰੀ ਰਵਿਦਾਸ ਦੀ ਮੁਕਤੀ ਕਿਵੇਂ ਹੋਏਗੀ, ਮੈਂ ਤੇ ਮੁਕਤ ਹੋ ਹੀ ਨਹੀਂ ਸਕਦਾ। ਮੁਕਤੀ ਦੇ ਵਾਸਤੇ, ਮੋਕਸ਼ ਦੇ ਵਾਸਤੇ, ਆਵਾਗਮਨ ਮਿਟਾਉਣ ਵਾਸਤੇ, ਜੰਮਣ ਮਰਨ ਕੱਟਣ ਵਾਸਤੇ ਪੂਜਾ ਦੀ ਲੋੜ ਨਹੀਂ ਹੈ ਤੇ ਪੂਜਾ ਵਾਸਤੇ ਸਮੱਗਰੀ ਤੇ ਸਮੱਗਰੀ ਭਾਈ ਹੈ ਨਹੀਂ ਕਿਤੇ। ਅਸੀਂ ਲੱਖ ਯਤਨ ਕਰੀਏ, ਮੈਂ ਤਾਂ ਐਸੇ ਵਿਅਕਤੀ ਨੂੰ ਵੀ ਜਾਣਦਾ, ਉਹ ਰਾਤ ਨੂੰ ਨੋਟ ਵੀ ਧੋਂਦਾ ਹੁੰਦਾ ਸੀ, ਉਹਨੇ ਫੁੱਲਾਂ ਦਾ ਹਾਰ ਪੀਲਾ ਘਰ ਲੈ ਕੇ ਜਾਣਾ, ਰਾਤ ਨੂੰ ਧੋਣਾ, ਉਹਨੂੰ ਸਾਫ਼ ਸੁਥਰੇ ਕੱਪੜੇ ਤੇ ਪਾਉਣਾ, ਫਿਰ ਸਵੇਰੇ ਗੁਰਦੁਆਰੇ ਲੈ ਕੇ ਆਉਣਾ, ਜਿੰਨੇ ਪੈਸੇ ਉਹਨੇ ਗੋਲਕ ਚ ਪਾਉਣੇ, ਰਾਗੀ ਸਿੰਘਾਂ ਨੂੰ ਦੇਣੇ, ਹੱਥ ਚ ਫੜਨੇ, ਸਾਰੇ ਨੋਟ ਰਾਤ ਨੂੰ ਧੋਂਦਾ ਹੁੰਦਾ ਸੀ। ਮੈਂ ਕਹਿੰਦਾ ਜਿੰਨੀ ਸੁਚਮਤਾ ਤੁਸੀਂ ਰੱਖ ਸਕੋ ਆਪਣੇ ਵੱਲੋਂ ਇਹ ਹੋਣੀ ਚਾਹੀਦੀ ਹੈ, ਪਰ ਤੁਸੀਂ ਆਪਣੀ ਰੱਖੀ ਸੁਚਮਤਾ ਨੂੰ ਇਹ ਸਮਝ ਲਓ ਕਿ ਰੱਬ ਇਸੇ ਸੁਚਮਤਾ ਦਾ ਮੁਥਾਜ ਹੈ ਤਾਂ ਨਹੀਂ। ਇਹ ਠੀਕ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ, ਇਹਦੇ ਚ ਕੋਈ ਅੱਧ ਕਥਨੀ ਨਹੀਂ ਹੈ, ਪਰ ਇਹ ਵੀ ਚੇਤਾ ਰੱਖਣਾ ਸੂਚੇ ਇਹ ਨਾ ਆਖੀ ਹੈ, ਬਹਿਣ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਪਿੰਡਾਂ ਧੋ ਕੇ ਸੁੱਚੇ ਨਹੀਂ ਤੁਸੀਂ ਹੋ ਸਕਦੇ, ਕਿਉਂਕਿ ਸਾਡੇ ਸਰੀਰ ਦੀ ਪ੍ਰਕਿਰਿਆ ਹੀ ਐਸੀ ਹੈ, ਨੱਕ ਦੇ ਵਿੱਚੋਂ, ਅੱਖਾਂ ਦੇ ਵਿੱਚੋਂ, ਕੰਨਾਂ ਦੇ ਵਿੱਚੋਂ, ਤੁਸੀਂ ਵੇਖਿਆ ਹੀ ਹੈ, ਇਹ ਮੈਲ ਵਗਦੀ ਰਹਿੰਦੀ ਹੈ, ਕਿਤੇ ਮੁੱਕਦੀ ਹੈ ਕਿਤੇ। ਸਾਡਾ ਸਰੀਰ ਜਿਹੜਾ ਹੈ ਉਹਦੇ ਵਿੱਚ ਕਿੰਨੀ ਵਿਸ਼ਟਾ, ਕਿੰਨਾ ਮਲ ਮੂਤਰ ਭਰਿਆ ਰਹਿੰਦਾ ਹਰ ਵਕਤ, ਕਿੱਥੋਂ ਆਪਾਂ ਪਵਿੱਤਰ ਹੋ ਜਾਵਾਂਗੇ। ਇਸ ਕਰਕੇ ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਦੀ ਅਹਿਮੀਅਤ ਨੂੰ ਜ਼ਰੂਰ ਸਮਝੋ, ਉਹਦੀ ਲੋੜ ਵੀ ਸਮਝੋ, ਉਹਦੀ ਵਰਤੋਂ ਵੀ ਕਰੋ, ਪਰ ਇਹ ਜ਼ਰੂਰ ਚੇਤਾ ਰੱਖਣਾ ਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਉਸ ਪਰਮਾਤਮਾ ਦੀ ਭਗਤੀ ਕਰਕੇ ਹੀ ਹੋ ਸਕਦੀ ਹੈ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਭ ਹੀ ਆਖ ਬਖਾਣੈ।
ਹਾਂਜੀ ਰਾਮ ਗਲੀ ਮਹਲਾ ਪੰਜਵਾ, ਗੁਲਾਬ ਦੇਹ ਸਵਾਰ।
ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਨੂੰ ਇੱਥੇ ਆਪਾਂ ਵਿਰਾਮ ਦੇ ਕੇ, ਕਿਉਂਕਿ ਗੁਰਬਾਣੀ ਦੀ ਵਿਚਾਰ ਬਹੁਤ ਵੱਡੀ ਹੈ, ਮੇਰੇ ਵਰਗੇ ਤੁਸ਼ ਬੁੱਧੀ ਵਾਲੇ ਮਨੁੱਖ ਨੂੰ ਇਹ ਕਿਵੇਂ ਵੀ ਕੋਈ ਸ਼ਕਤੀ ਹੱਕ ਨਹੀਂ ਹੈ ਕਿ ਉਹ ਸਾਰਾ ਇਹਦਾ ਵਿਸਥਾਰ ਕਰ ਸਕੇ। ਇਹ ਆਗਾਤ ਬੋਧ ਬਾਣੀ ਹੈ, ਇਹਦੇ ਵਿੱਚੋਂ ਕੁਛ ਕਿਣਕੇ ਆਪਾਂ ਆਪਣੀ ਮੱਤ ਮੁਤਾਬਕ ਚੁਣਦੇ ਹਾਂ ਤੇ ਗੁਰੂ ਬਖਸ਼ਦਾ ਹੈ ਉਹ ਸਾਡੀ ਝੋਲੀ ਵਿੱਚ ਪਾਉਂਦਾ ਹੈ। ਉਹਦੇ ਵਿੱਚੋਂ ਵੀ ਅੱਗੇ ਜਿਹੜੇ ਬਖਸ਼ੇ ਹੋਣਗੇ ਉਹ ਉਹਨਾਂ ਨੂੰ ਸਮਝ ਆਵੇਗੀ, ਉਹ ਨਵਾਜੇ ਜਾਣਗੇ, ਉਹ ਕਮਾ ਲੈਣਗੇ। ਤੇ ਬਹੁਤਿਆਂ ਨੇ ਤਾਂ ਇਹਦੇ ਵਿੱਚੋਂ ਵੀ ਨੁਕਤਾਚੀਨੀ ਲੱਭ ਲੈਣੀ ਹੁੰਦੀ ਹੈ। ਬਹੁਤ ਕੁਝ ਅਸੀਂ ਇਕੱਠਾ ਕਰ ਲੈਂਦੇ ਹਾਂ, ਕਈ ਤਾਂ ਇੱਦਾਂ ਦੇ ਵੀ ਨੇ ਵੀ ਕਥਾ ਵਾਲੇ ਨੂੰ ਉੱਠਣ ਵੀ ਨਹੀਂ ਦਿੰਦੇ, ਦੇ ਟੈਲੀਫੋਨ ਦੇ ਟੈਲੀਫੋਨ ਵੀ ਬਾਬਾ ਉੱਠ ਜਾਣਾ ਕਿੱਧਰ ਨੂੰ ਹੈ, ਵੀ ਆਹ ਗੱਲ ਤੂੰ ਕਹਿ ਕਿੱਦਾਂ ਦਿੱਤੀ ਹੈ। ਮੰਨਣੀ ਨਹੀਂ, ਮੰਨਣੀ ਨਹੀਂ ਹੈ, ਪਰ ਆਪਣੀ ਮਨਾਉਣ ਦੇ ਵਿੱਚ ਅਸੀਂ ਕੋਈ ਕਸਰ ਬਾਕੀ ਵੀ ਨਹੀਂ ਛੱਡਣੀ। ਨਾ ਭਾਈ, ਆਪਾਂ ਸਾਰੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਹਰ ਇਨਸਾਨ ਭੁੱਲਣ ਹਾਰ ਹੈ, ਜੇ ਕਿਸੇ ਦੀ ਭੁੱਲ ਹੋਵੇ ਤੇ ਜੇ ਉਹ ਮਾਫ਼ੀ ਮੰਗੇ ਤਾਂ ਉਹਨੂੰ ਮਾਫ਼ੀ ਵੀ ਦੇ ਦਿਆ ਕਰੋ। ਇੰਨੀ ਕੁ ਮੈਂ ਆਪ ਜੀ ਨੂੰ ਬੇਨਤੀ ਕਰਾਂ। ਅੱਜ ਜੋ ਲੜੀਵਾਰ ਕਥਾ ਦਾ ਸ਼ਬਦ ਹੈ, ਰਾਮ ਕਲੀ ਮਹੱਲਾ ਪੰਜਵਾਂ, ਰਾਗ ਰਾਮ ਕਲੀ ਹੈ। ਬਾਣੀ ਦੇ ਉਚਾਰਨ ਕਰਤਾ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਦੁਰਲੱਭ ਦੇ ਸਵਾਰ ਬੰਦਿਆ, ਇਹ ਸਰੀਰ ਦੁਰਲੱਭ ਹੈ, ਇਹਨੂੰ ਸਵਾਰਨ ਦਾ ਯਤਨ ਕਰ, ਇਹਨੂੰ ਠੀਕ ਕਰਨ ਦਾ ਯਤਨ ਕਰ। ਇਹ ਜਿਹੜਾ ਸਰੀਰ ਹੈ ਇਹ ਦੇ ਤੇਜਨ ਜੀ, ਗੁਰੂ ਅਮਰਦਾਸ ਕਹਿੰਦੇ ਘੋੜੀ ਹੈ, ਇਹਨੇ ਤੈਨੂੰ ਰੱਬ ਦੇ ਘਰ ਲੈ ਕੇ ਜਾਣਾ, ਇਹੀ ਤੇਰਾ ਸਾਧਨ ਹੈ, ਇਹੀ ਵਹੀਕਲ ਹੈ, ਇਹਦੇ ਤੇ ਬਹਿ ਕੇ ਤੂੰ ਰੱਬ ਦੇ ਘਰ ਪਹੁੰਚ ਸਕਦਾ।
ਹਾਂਜੀ,
ਰੱਬ ਦੀ ਦਰਗਾਹ ਵਿੱਚ ਜਾਵੇ ਤੇ ਤੂੰ ਉਦੋਂ ਤੱਕ ਸਾਰਾ ਕੁਝ ਹਾਰ ਚੁੱਕਿਆ ਹੋਵੇ, ਗਵਾ ਚੁੱਕਿਆ ਹੋਵੇ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਇਹ ਧਿਆਨ ਰੱਖੀ।
ਹਾਲਤ ਪਾਲਤ ਹੋਏ ਵਡਿਆਈ,
ਜੇ ਤੂੰ ਦੇ ਸਵਾਰੇਗਾ ਤੇ ਲੋਕ ਪ੍ਰਲੋਕ ਵਿੱਚ ਤੇਰੀ ਸ਼ੋਭਾ ਹੋਵੇਗੀ।
ਅੰਤ ਕੀ ਬੇਲਾ ਲੈ ਛਡਾਈ,
ਪਰ ਇਹ ਜਿਹੜੀ ਪਰਮਾਤਮਾ ਦੀ ਭਗਤੀ ਹੈ ਇਹ ਤੈਨੂੰ ਅੰਤ ਵੇਲੇ ਛੁਡਾ ਵੀ ਲਵੇਗੀ, ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਤੋਸਾ ਤੇ ਜਿਹੜਾ ਨਾਮ ਹੈ ਇਹੀ ਨਿਸ਼ਾਨ ਹੈ। ਨਿਸ਼ਾਨ ਅੱਜ ਕੱਲ੍ਹ ਤੁਸੀਂ ਕਿਤੇ ਵੀ ਜਾਓ ਨਾ, ਅਗਲਾ ਕਹਿੰਦਾ ਤੇਰੇ ਕੋਲ ਆਈ ਡੀ ਹੈ, ਤੁਸੀਂ ਵੇਖੋ ਆਈ ਡੀ ਦਿਓ ਲੰਘ ਜਾਓ। ਵੱਡੇ ਵੱਡੇ ਅਫੀਸਰ ਵੀ ਆਉਂਦੇ ਨੇ ਏਅਰਪੋਰਟਾਂ ਤੇ, ਅਗਲੇ ਉਹਨੂੰ ਵੀ ਕਹਿੰਦੇ ਆਈ ਡੀ ਦਿਓ ਆਪਣੀ ਵਿਖਾਓ ਫਿਰ ਜਾਓ। ਉਹਨੂੰ ਅੱਜ ਅੰਗਰੇਜ਼ੀ ਦੇ ਸ਼ਬਦ ਵਿੱਚ ਆਈ ਡੀ ਕਹਿ ਦਿੱਤਾ, ਆਪਾਂ ਪਹਿਚਾਣ ਪੱਤਰ ਕਹਿ ਦਿੱਤਾ ਹਿੰਦੀ ਵਿੱਚ, ਫਿਰ ਅਸੀਂ ਸ਼ਨਾਖਤੀ ਕਾਰਡ ਕਹਿ ਦਿੱਤਾ, ਗੁਰੂ ਜੀ ਨੇ ਉਹਨੂੰ ਨਿਸ਼ਾਨ ਕਹਿ ਦਿੱਤਾ। ਇਹ ਨਿਸ਼ਾਨ ਹੈ ਜਿਹੜਾ ਤੈਨੂੰ ਰੱਬ ਦੇ ਦਰਗਾਹ ਵਿੱਚ ਵੀ ਛੁਡਾਏਗਾ।
ਰਾਮ ਕੇ ਗੁਣ ਗਾਓ,
ਪਰਮਾਤਮਾ ਦੇ ਗੁਣ ਗਾਉਣਾ ਕਰੋ।
ਹਾਂਜੀ, ਹਲਤ ਪਲਤ ਸੁਹਿਲੇ ਅਚਰਜ ਪੁਰਖ ਤੇ ਆਓ,
ਅਚਰਜ ਪਰਮਾਤਮਾ ਜਿਹੜਾ ਹੈ ਉਹਨੂੰ ਸਿਮਰੋ, ਲੋਕ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਇਹ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਕਿ ਇੱਥੇ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਹੀਂ ਤਾਂ ਤੁਸੀਂ ਅਨਮਤਾਂ ਦੀ ਪੜ੍ਹਾਈ ਕਰਕੇ ਵੇਖੋ, ਉਹਦੇ ਵਿੱਚ ਬਹੁਤੀ ਵਾਰੀ ਇਹੀ ਆਉਂਦਾ, ਅਬ ਦੁੱਖ ਫਿਰ ਸੁੱਖ। ਤੁਸੀਂ ਅੱਜ ਜਿਹੜੇ ਧਰਮ ਦੇ ਨਾਂ ਤੇ ਲੋਕ ਮਰ ਰਹੇ ਨੇ, ਪਤਾ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਮਰ ਜਾਓਗੇ ਨਾ ਧਰਮ ਦੇ ਨਾਂ ਤੇ, ਤੁਹਾਨੂੰ ਉੱਥੇ ਬੜਾ ਸੁੰਦਰ ਇੱਕ ਬਾਗ ਮਿਲੇਗਾ, ਉੱਥੇ ਹੋਰਾਂ ਮਿਲਣਗੀਆਂ। ਜਿਹਦੀ ਇੱਥੇ ਇੰਗੇਜਮੈਂਟ ਨਹੀਂ ਹੋਈ ਉੱਥੇ ਹੋਰਾਂ ਲੱਭਦਾ ਫਿਰਦਾ, ਜਿਹਨੇ ਇੱਥੇ ਗੁਰਿਸ਼ਤਾ ਲੈ ਕੇ ਨਹੀਂ ਆਇਆ ਪਿੰਡ ਦਾ, ਕੋਈ ਮਾਈ ਨਹੀਂ ਆ ਕੇ ਕਿਹਾ ਕਿਸੇ ਨੇ ਵੀ ਇੱਕ ਬੇਬੇ ਕਾਕੇ ਦਾ ਕੀ ਕਰਨਾ ਹੀ, ਉਹ ਵੀ ਹੋਰਾਂ ਲੱਭਦਾ ਫਿਰਦਾ ਵੀ ਮੈਂ ਮਰ ਜਾਗਾ। ਬੁੱਧ ਜਿਹੜਾ ਇਹ ਕਤਲੋ ਗਾਰਤ ਦਾ ਧਰਮ ਦੇ ਨਾਂ ਤੇ ਹੈ, ਉਹ ਪਾਠ ਇਸੇ ਤੇ ਚੱਲੀ ਜਾਂਦਾ, ਮਰਨ ਤੋਂ ਬਾਅਦ ਤੁਹਾਨੂੰ ਇਹ ਹੋਏਗਾ। ਨਹੀਂ, ਇੱਥੇ ਮਰਨ ਤੋਂ ਪਹਿਲਾਂ ਵੀ ਬਹੁਤ ਕੁਝ ਹੁੰਦਾ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਹਲਤ ਪਲਤ ਹੋਹੈ ਦੋਹੇ ਸੁਹੇਲੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਨੇ ਇੱਥੇ। ਇਹਾ ਸੁੱਖ, ਵੇਖੋ ਸਾਡੀ ਜਿਹੜੀ ਸੱਚੇ ਪਾਤਸ਼ਾਹ ਦੀ ਬਾਣੀ ਹੈ ਉਹਦਾ ਸਾਨੂੰ ਇਹ ਉਪਦੇਸ਼ ਹੈ। ਇਹਾ ਸੁੱਖ, ਪਹਿਲਾਂ ਇੱਥੋਂ ਦੇ ਸੁੱਖ ਦੀ ਗੱਲ ਹੈ, ਆ ਗਿਆ ਮੁੱਖ ਉਜਲ ਇਹ ਮਗਰੋਂ ਦੀ ਗੱਲ ਹੈ। ਉਹ ਬੜਾ ਸੋਹਣਾ ਭਾਈ ਲਾਲ ਹੋਰੀ ਮੈਂ ਤੇ ਨਹੀਂ ਸੁਣਿਆ, ਕਹਿੰਦੇ ਨਨਕਾਣਾ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਤੇ ਉਹਨਾਂ ਕਹਿਣਾ ਵੀ ਸਤਿਗੁਰ ਨਾਨਕ ਪ੍ਰਗਟਿਆ ਇੱਥੇ ਰਾਮਦਾਸ ਸਰੋਵਰ ਨਹਾਤੇ ਉੱਥੇ। ਇੱਥੇ ਪਹਿਲਾਂ ਇਹਨਾਂ ਸੁੱਖ ਦੀ ਗੱਲ ਹੈ, ਫਿਰ ਅੱਗੇ ਮੁੱਖ ਉਜਲ ਦੀ ਗੱਲ ਹੈ। ਹੁਣ ਇੱਥੇ ਤਾਂ ਇਹਨਾਂ ਸੁੱਖ ਹੈ ਨਹੀਂ, ਜਿਹੜਾ ਇੱਥੇ ਰੋਟੀਆਂ ਤੋਂ ਆਤਰ ਤੁਰਿਆ ਫਿਰਦਾ, ਜਿਹਦਾ ਇੱਥੇ ਆਪਣਾ ਕੋਈ ਸੁੱਖ ਨਹੀਂ ਹੈਗਾ, ਕੱਪੜਿਆਂ ਤੋਂ ਬਗੈਰ ਤੁਰਿਆ ਫਿਰਦਾ, ਜਿਹਦੀ ਆਪਣੀ ਇੱਥੇ ਇੱਕ ਪੈਸੇ ਦੀ ਇੱਜ਼ਤ ਨਹੀਂ ਹੈਗੀ, ਉਹ ਪ੍ਰਲੋਕ ਦੇ ਵਿੱਚ ਕਹਿੰਦਾ ਜੀ ਉੱਥੇ ਮੈਨੂੰ ਇੱਕ ਕੋਈ ਵਿਲਾ ਮਿਲੇਗਾ, ਉੱਥੇ ਕੋਈ ਬਹੁਤ ਸੁੰਦਰ ਕੋਈ ਬੰਗਲਾ ਮਿਲੇਗਾ, ਬੜੀਆਂ ਸੁੰਦਰ ਮਹਿਲ ਮਾੜੀਆਂ ਮਿਲਣਗੀਆਂ। ਐਸੀ ਅਸੀਂ ਉਹਨਾਂ ਲੋਕਾਂ ਦੇ ਟਾਹੇ ਚੜ ਗਏ ਔਰ ਸਾਨੂੰ ਉਹਨਾਂ ਨੇ ਗਲਤ ਰਸਤੇ ਪਾ ਦਿੱਤਾ। ਦੇਖੋ ਧਰਮ ਯੁੱਧ ਦੇ ਚਾਓ ਦਾ ਸਿਧਾਂਤ ਸਿੱਖ ਧਰਮ ਦੇ ਵਿੱਚ ਹੈ। ਇੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਧਰਮ ਦੇ ਨਾਂ ਤੇ ਮਰ ਮਿਟਣਾ ਇਹ ਸਾਨੂੰ ਸਤਿਗੁਰੂ ਨੇ ਸਿਖਾਇਆ, ਪਰ ਉਸ ਤੋਂ ਪਹਿਲਾਂ ਸਾਨੂੰ ਜਿਉਣਾ ਵੀ ਸਿਖਾਇਆ। ਇਹਨਾਂ ਸੁੱਖ ਦੀ ਗੱਲ ਵੀ ਕੀਤੀ ਹੈ, ਲੋਕ ਸੁਖੀਏ ਦੀ ਗੱਲ ਵੀ ਕੀਤੀ ਹੈ।
ਹਾਂਜੀ,
ਉੱਠਦਿਆਂ ਬਹਿੰਦਿਆਂ ਪਰਮਾਤਮਾ ਦੀ ਭਗਤੀ ਕਰੋ, ਸਾਰੇ ਸੰਤਾਪ ਮਿਟ ਜਾਣਗੇ।
ਬੈਰੀ ਸਭ ਹੋਵੇ ਮੀਤ,
ਦੁਸ਼ਮਣ ਵੀ ਤੇਰੇ ਮਿੱਤਰ ਬਣ ਜਾਣਗੇ।
ਨਿਰਮਲ ਤੇਰਾ ਹੋਵੇ ਚੀਤ,
ਮਨ ਤੇਰਾ ਹਿਰਦਾ ਤੇਰਾ ਪਵਿੱਤਰ ਹੋ ਜਾਏਗਾ।
ਸਾਧਦੇ ਉੱਤਮ ਇਹੋ ਕਰਮ,
ਸਭ ਤੋਂ ਉੱਤਮ ਕਰਮ ਜਿਹੜਾ ਹੈ ਤੇਰੇ ਜੀਵਨ ਦਾ ਉਹ ਇਹੋ ਹੀ ਹੈ।
ਸਗਲ ਧਰਮ ਮੈਂ ਸ੍ਰੇਸ਼ਟ ਧਰਮ,
ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਇਹੋ ਹੀ ਹੈ ਕਿ ਹਰ ਕੋ ਨਾਮ ਜਪ ਨਿਰਮਲ ਕਰਮ।
ਹਰ ਸਿਮਰਨ ਤੇਰਾ ਹੋਏ ਉਧਾਰ,
ਹਰੀ ਦਾ ਸਿਮਰਨ ਕੀਤਿਆਂ ਤੇਰਾ ਉਧਾਰ ਹੋਵੇਗਾ।
ਜਨਮ ਜਨਮ ਕਾ ਉਤਰੇ ਭਾਰ,
ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀਆਂ ਜਿਹੜੀਆਂ ਪੰਡਾਂ ਚੁੱਕੀਆਂ ਨੇ ਉਹ ਭਾਰ ਉਤਰ ਜਾਣਗੇ।
ਪੂਰਨ ਤੇਰੀ ਹੋਵੇ ਆਸ,
ਤੇਰੀ ਆਸ ਪੂਰੀ ਹੋ ਜਾਏਗੀ।
ਜਮ ਕੀ ਕੱਟੀ ਹੈ ਤੇਰੀ ਫਾਸ,
ਤੇਰੀ ਜਮਾਂ ਵਾਲੀ ਫਾਹੀ ਹੈ ਉਹ ਕੱਟ ਜਾਏਗੀ। ਆਸਾਂ ਤੇਰੀਆਂ, ਮਨਸ਼ਾ ਤੇਰੀਆਂ, ਕਾਮਨਾ ਤੇਰੀਆਂ ਪੂਰੀਆਂ ਹੋ ਜਾਣਗੀਆਂ।
ਗੁਰ ਦਾ ਉਪਦੇਸ਼ ਸੁਣੀਜੈ,
ਗੁਰੂ ਦਾ ਉਪਦੇਸ਼ ਸੁਣਿਆ ਕਰ, ਲੋਕਾਂ ਦੀਆਂ ਗੱਲਾਂ ਨਾ ਸੁਣ, ਲੋਕਾਂ ਦੀਆਂ ਕਥਾ ਕਹਾਣੀਆਂ ਨਾ ਸੁਣ, ਐਵੇਂ ਲੋਕਾਂ ਦੀਆਂ ਆਡੀਓ ਵੀਡੀਓ ਨਾ ਸੁਣਿਆ ਕਰ, ਗੁਰੂ ਦਾ ਉਪਦੇਸ਼ ਸੁਣਿਆ ਕਰ। ਮਨ ਵਿਚਲਿਤ ਹੁੰਦਾ, ਬਾਹਰ ਦੀਆਂ ਗੱਲਾਂ ਸੁਣੇਗਾ ਤਾਂ, ਜੇ ਕੋਈ ਬੰਦਾ ਗੱਲ ਵੀ ਕਰੇ ਤਾਂ ਉਹਨੂੰ ਵੀ ਕਿਹਾ ਕਰੋ ਮਹਾਰਾਜ ਕੋਈ ਗੁਰੂ ਦੀ ਹੈ ਤੇ ਸੁਣਾ ਦਿਓ।
ਨਾਨਕ ਸੁਖ ਸਹਿਜ ਸਮੀਜੈ,
ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਕਰ ਦਿੰਦੇ ਨੇ ਸਾਨੂੰ ਕਿ ਸੁੱਖ ਤੇ ਸਹਿਜ ਵਿੱਚ ਤੇਰੀ ਸਮਾਈ ਹੋਵੇਗੀ। ਇੰਨੇ ਸ਼ਬਦ ਪ੍ਰਵਾਨ ਕਰਨਾ ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਆਪ ਸਾਰੀਆਂ ਸੰਗਤਾਂ ਤੋਂ ਸਤਿਗੁਰੂ ਤੋਂ ਦਾਸ ਉਹਨਾਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਸਮਾਂ ਵੰਡ ਕੀਤੀ, ਆਪ ਸੰਗਤ ਦੇ ਦਰਸ਼ਨ ਹੋਏ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੇ ਦਰ ਘਰ ਦੀ ਸੇਵਾ ਕਰਨ ਲਈ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਬਖਸ਼ੋ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ। ਹਾਂਜੀ,
ਪੂਰਨ ਤੇਰੀ ਹੋਵੇ ਆਸ, ਜਮ ਕੀ ਕੱਟੀ ਹੈ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀਜੈ, ਨਾਨਕ ਸੁਖ ਸਹਿਜ ਸਮੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।